सतनाम श्री वाहे गुरु साहिब जी तनासरी महला पंजवा मोहे मसकीन प्रभ नाम आधार खाटन को हर हर रोजगार संचन को हर एको नाम हलत पलत तां कै आवै काम मोहे मसकीन प्रभ नाम आधार खाटन को हर हर रोजगार संचन को हर एको नाम हलत पलत तां कै आवै काम नाम रत्ते प्रभ रंग अपार साध गावहे गुण एक निरंकार रहाओ
वाहिगुरु जी का खालसा वाहिगुरु जी की फतेह। पावन भगत वत्सल करुणा निदान जुगो जुग अटल गरीब निवाज धन धन सतगुरु श्री गुरु ग्रंथ साहिब जी दी पावन पवित्र हजूरी अंदर विराजमान गुरु रूप प्यारी साध संगत जीओ धनता दे योग हो जो धन सोडी सुल्तान पातशाह श्री गुरु रामदास महाराज जी दे महान बख्शिशमई अस्थान सचखंड श्री हरिमंदर साहिब जी अते गुरुद्वारा मंजी साहिब दीवान हाल विखे आप जी हाजरियां भर रहे हो। अज दा पावन पवित्र श्री मुख वाक पंचम गुरदेव शहीदां दे सिरताज श्री गुरु अर्जन देव महाराज सच्चे पातशाह जी दी मुबारक रसना तो उचारण कीता होया है। तनासरी राग विच धन श्री गुरु ग्रंथ साहिब महाराज जी दे 676 अंग दे उपर सुशोभित मान है। आरंभ दियां पंक्तियां दे विच धन श्री गुरु अर्जन देव महाराज सच्चे पातशाह जी फरमाउंदे हन मोहे मसकीन प्रभ नाम आधार खाटन को हर हर रोजगार पूरे शब्द दे विच सतगुरां ने साधुआं दा जीवन संतां दी महिमा संतां दे लक्षण संतां दी वडियाई इह सारा कुछ वर्णन कीता है। आरंभ दे विच वी महाराज सच्चे पातशाह जी जग्यासु रूप हो करके संतां दा एक लक्षण ही बयान कर रहे हन कि असी निमाणे हाँ असी आजज हाँ असी गरीब हाँ। असल विच जो रब दे प्यारे हुंदे हन वह ना तो निमाणे हुंदे हन ना निताणे हुंदे हन ਉਹਨਾਂ ਦੇ ਪਾਸ ਸੰਸਾਰ ਦੀਆਂ ਵੀ ਅਧਿਆਤਮਕ ਵੀ ਅਨੰਤ ਸ਼ਕਤੀਆਂ ਹੁੰਦੀਆਂ ਹਨ, ਅਨੰਤ ਸ਼ਕਤੀਆਂ ਦੇ ਮਾਲਕ ਹੁੰਦੇ ਹਨ। ਪਰ ਜਿਸ ਤਰ੍ਹਾਂ ਆਪਾਂ ਅਰਦਾਸ ਦੇ ਵਿੱਚ ਸ਼ਬਦ ਪੜ੍ਹਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਇਹ ਸਾਰਾ ਕੁਝ ਦੇ ਹੁੰਦਿਆਂ ਉਹ ਆਪਣਾ ਮਨ ਨੀਵਾਂ ਕਰਕੇ ਰੱਖਦੇ ਹਨ। ਧਾਰਮਿਕ ਜਗਤ ਦੇ ਵਿੱਚ ਸਾਧ ਸੰਗਤ ਜੀ ਦੋ ਸ਼ਬਦ ਹਨ, ਇੱਕ ਨਿਮਰਤਾ ਹੈ, ਇੱਕ ਹੰਕਾਰ ਹੈ। ਨਿਮਰਤਾ ਸੰਤਾਂ ਦਾ ਗਹਿਣਾ ਹੋਇਆ ਕਰਦੀ ਹੈ, ਨਿਮਰਤਾ ਸੰਤਾਂ ਦੀ ਸੋਭਾ ਹੋਇਆ ਕਰਦੀ ਹੈ। ਸਮਾਜ ਵਿੱਚ ਸੰਸਾਰ ਦੇ ਵਿੱਚ ਐਸੇ ਵੀ ਜੀਵ ਹੁੰਦੇ ਹਨ, ਗੁਣ ਕੋਈ ਵੀ ਨਹੀਂ, ਪਰ ਫਿਰ ਵੀ ਹੰਕਾਰ ਸੱਤਵੇਂ ਅਸਮਾਨ ਤੱਕ ਪਹੁੰਚਿਆ ਹੋਇਆ ਹੁੰਦਾ ਹੈ। ਮਹਾਰਾਜ ਫਰਮਾਉਂਦੇ ਹਨ, ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ। ਗੁਣ ਕੋਈ ਨਹੀਂ, ਫਿਰ ਵੀ ਬਹੁਤ ਹਉਮੈ ਹੈ, ਬਹੁਤ ਹੰਕਾਰ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਨੂੰ ਸਤਿਗੁਰਾਂ ਨੇ ਗੁਰਬਾਣੀ ਦੀ ਕੁੰਜੀ ਦਾ ਦਰਜਾ ਦਿੱਤਾ ਹੈ। ਜਿਵੇਂ ਕੁੰਜੀ ਦੇ ਨਾਲ ਤਾਲਾ ਖੁੱਲ੍ਹ ਜਾਂਦਾ ਹੈ, ਇਸ ਤਰ੍ਹਾਂ ਗੁਰਬਾਣੀ ਦੀਆਂ ਗਹਿਰੀਆਂ ਰਮਜਾਂ ਜਿਹੜੀਆਂ ਹਨ ਉਹ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਦੁਆਰਾ ਖੁੱਲ੍ਹ ਜਾਂਦੀਆਂ ਹਨ। ਭਾਈ ਸਾਹਿਬ ਜੀ ਵਾਰਾਂ ਦੇ ਵਿੱਚ ਜ਼ਿਕਰ ਕਰਦੇ ਹਨ, ਲੋਹੜੀ ਹੋਏ ਚਿਚੁੰਗਲੀ, ਪਹਿਦੀ ਛਾਪ ਮਿਲੀ ਵਡਿਆਈ। ਨਿਮਰਤਾ ਦੀ ਵਿਆਖਿਆ ਕਰਦੇ ਹਨ, ਨਿਰਮਾਣਤਾ ਦੀ ਵਿਆਖਿਆ ਕਰਦੇ ਹਨ। ਕਹਿੰਦੇ ਹੱਥ ਦੀਆਂ ਬਾਕੀ ਉਂਗਲਾਂ ਵੀ ਸਨ, ਉਹਨਾਂ ਨੇ ਕਿਹਾ ਵੀ ਅਸੀਂ ਵੱਡੀਆਂ ਹਾਂ, ਅਸੀਂ ਲੰਮੀਆਂ ਹਾਂ। ਪਰ ਕਹਿੰਦੇ ਜਿਹਨੇ ਆਖਿਆ ਨਹੀਂ, ਮੈਂ ਤਾਂ ਸਾਰਿਆਂ ਨਾਲੋਂ ਛੋਟੀ ਹਾਂ, ਚਿਉਂਚੀ ਨੇ ਆਖਿਆ। ਕਹਿੰਦੇ ਜਦ ਮੁੰਦਰੀ ਪਈ ਨਾ ਛਾਪ ਪਈ, ਫਿਰ ਇਹਦੇ ਵਿੱਚ ਹੀ ਪਈ, ਇਸੇ ਨੂੰ ਮਾਣ ਮਿਲਿਆ। ਲੋਹੜੀ ਹੋਏ ਚਿਚੁੰਗਲੀ, ਪਹਿਦੀ ਛਾਪ ਮਿਲੀ ਵਡਿਆਈ। ਲੋਹੜੀ ਘਨਹਰ ਬੂੰਦ ਹੋਏ, ਮਾਣਕ ਮੋਤੀ ਸਿਪ ਸਮਾਈ। ਆਕਾਸ਼ ਦੇ ਵਿੱਚੋਂ ਜਦ ਬੂੰਦ ਆਈ, ਉਹਨੇ ਆਖਿਆ ਵੀ ਮੈਂ ਤਾਂ ਬਿਲਕੁਲ ਨਿੱਕੀ ਜਿਹੀ ਹਾਂ, ਮੇਰੀ ਕੀ ਹੋਂਦ ਹੈ। ਉਹੀ ਬੂੰਦ ਜਦ ਕਹਿੰਦੇ ਸਿੱਪੀ ਦੇ ਵਿੱਚ ਪੈ ਕੇ ਸਮੁੰਦਰ ਦੀ ਗਹਿਰਾਈ ਦੇ ਵਿੱਚ ਚਲੇ ਗਈ ਨਾ, ਕੀਮਤੀ ਮੋਤੀ ਬਣ ਗਈ, ਉਹਨੂੰ ਮਾਣ ਮਿਲ ਗਿਆ। ਲੋਹੜੀ ਬੂਟੀ ਕੇਸਰੈ, ਮੱਥੇ ਟਿੱਕਾ ਸੋਭਾ ਪਾਈ। ਕਹਿੰਦੇ ਕੇਸਰ ਦੀ ਬੂਟੀ ਨੇ ਕਿਹਾ ਵੀ ਮੈਂ ਤਾਂ ਬਿਲਕੁਲ ਛੋਟੀ ਜਿਹੀ ਹਾਂ, ਮੇਰੀ ਕੀ ਹੋਂਦ ਹੈ। ਅਗਲਿਆਂ ਨੇ ਕਹਿੰਦੇ ਉਹਨੂੰ ਮੱਥੇ ਦੇ ਉੱਪਰ ਲਗਾਇਆ, ਤਿਲਕ ਲਗਾਇਆ, ਟਿੱਕਾ ਲਗਾਇਆ, ਉਹ ਮੱਥੇ ਦਾ ਟਿੱਕਾ ਹੋ ਗਈ। ਜਿਨ੍ਹਾਂ ਨੇ ਆਖਿਆ ਅਸੀਂ ਬੜੇ ਵੱਡੇ, ਅਸੀਂ ਬੜੇ ਵਿਦਵਾਨ, ਅਸੀਂ ਬੜੇ ਗਿਆਨਵਾਨ, ਅਸੀਂ ਬੜੇ ਸੂਝਵਾਨ, ਅਸੀਂ ਬੜੇ ਸਿਆਣੇ, ਸਮਾਜ ਨੇ ਉਹਨਾਂ ਨੂੰ ਕੁਝ ਨਹੀਂ ਜਾਣਿਆ। ਜਿਨ੍ਹਾਂ ਨੇ ਕਿਹਾ ਅਸੀਂ ਛੋਟੇ ਹਾਂ, ਅਸੀਂ ਨਿਮਾਣੇ ਹਾਂ, ਸਮਾਜ ਨੇ ਉਹਨਾਂ ਨੂੰ ਆਪਣੇ ਮੱਥੇ ਦਾ ਸ਼ਿੰਗਾਰ ਬਣਾ ਲਿਆ। ਉਹਨਾਂ ਕਿਹਾ ਤੁਸੀਂ ਛੋਟੇ ਨਹੀਂ, ਤੁਸੀਂ ਸਾਡੇ ਮਸਤਕ ਦਾ ਤਾਜ ਹੋ। ਉਹਨਾਂ ਮਸਤਕ ਦਾ ਤਾਜ ਬਣਾ ਲਿਆ। ਲੋਹੜੀ ਬੂਟੀ ਕੇਸਰੈ, ਮੱਥੇ ਟਿੱਕਾ ਸੋਭਾ ਪਾਈ। ਲੋਹੜੀ ਪਾਰਸ ਪੱਥਰੀ, ਅਸ਼ਟ ਧਾਤ ਕੰਚਨ ਕਰਵਾਈ। ਪਾਰਸ ਦੀ ਕਹਿੰਦੇ ਵੱਟੀ ਬਹੁਤ ਛੋਟੀ ਜਿਹੀ ਸੀ ਪਰ ਉਹਦੇ ਵਿੱਚ ਇੰਨੀ ਸ਼ਕਤੀ, ਅੱਠਾਂ ਧਾਤਾਂ ਨੂੰ ਉਹਨੇ ਸੋਨਾ ਬਣਾ ਦਿੱਤਾ। ਕਹਿੰਦੇ ਜਿਉਂ ਲਾਹੌੜੀ ਮਨ ਸੱਪ ਹੋਏ, ਲੁਕ ਲੁਕ ਦੇਖੈ ਲੋਕ ਲੁਕਾਈ। ਜਿਹੜੀ ਕਹਿੰਦੇ ਸੱਪ ਦੇ ਮੱਥੇ ਦੇ ਉੱਪਰ ਮਣੀ ਸੀ, ਲੋਕਾਂ ਨੇ ਲੁਕ ਲੁਕ ਕੇ ਉਹਦੇ ਦਰਸ਼ਨ ਕੀਤੇ ਵੀ ਉਹਦੇ ਦਰਸ਼ਨ ਕਰੀਏ। ਜਿਨ੍ਹਾਂ ਨੇ ਆਪਣੇ ਆਪ ਨੂੰ ਛੁਪਾਇਆ, ਸੰਸਾਰ ਨੇ ਉਹਨਾਂ ਦਾ ਲੁਕ ਲੁਕ ਕੇ ਦਰਸ਼ਨ ਕੀਤਾ। ਭਾਈ ਵੀਰ ਸਿੰਘ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਮੇਰੀ ਛੁਪੇ ਰਹਿਣ ਦੀ ਚਾਹ ਕਿ ਲੁਕ ਛੁਪ ਜਾਣ ਦੀ, ਇਹ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ। ਕਹਿੰਦੇ ਆਪ ਗਵਾਏ ਨਾ ਆਪ ਜਣਾਈ, ਜਿਨ੍ਹਾਂ ਨੇ ਆਪਾ ਭਾਵ ਗਵਾ ਦਿੱਤਾ ਉਹਨਾਂ ਨੇ ਜੀਵਨ ਦੇ ਵਿੱਚ ਕਦੇ ਆਪਣਾ ਆਪਾ ਭਾਵ ਜਣਾਇਆ ਨਹੀਂ। ਇਹ ਰਮਜ ਭਰੇ ਬਚਨ ਹਨ। ਜਿਹੜੇ ਆਪਾ ਭਾਵ ਜਣਾਉਂਦੇ ਫਿਰਦੇ ਹਨ, ਇਹ ਸਮਝ ਲੈਣਾ ਚਾਹੀਦਾ ਵੀ ਉਹਨਾਂ ਨੇ ਅਜੇ ਗੁਰੂ ਦੇ ਅੱਗੇ ਆਪਣਾ ਆਪ ਗਵਾਇਆ ਨਹੀਂ ਹੈ, ਆਪਣਾ ਆਪ ਮਿਟਾਇਆ ਨਹੀਂ ਹੈ। ਜਿਨ੍ਹਾਂ ਨੇ ਆਪਣਾ ਆਪਾ ਗਵਾ ਦਿੱਤਾ, ਆਪਣਾ ਆਪਾ ਮਿਟਾ ਦਿੱਤਾ, ਉਹਨਾਂ ਨੇ ਕਦੇ ਆਪਣੇ ਆਪ ਨੂੰ ਜਣਾਇਆ ਨਹੀਂ ਹੈ। ਇਹ ਭਾਈ ਸਾਹਿਬ ਜੀ ਨੇ ਨਿਮਰਤਾ ਦੀ ਵਿਆਖਿਆ ਕੀਤੀ ਹੈ। ਧੰਨ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਕਾਲ ਦੇ ਵਿੱਚ ਇੱਕ ਸਾਖੀ ਆਉਂਦੀ ਹੈ। ਮਹਾਰਾਜ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ ਹਨ। ਮਹਾਰਾਜ ਕਹਿੰਦੇ ਗੁਰਸਿੱਖੋ, ਇਹ ਵੀ ਕੰਮ ਕਰਨਾ ਹੈ, ਇਹ ਵੀ ਕੰਮ ਕਰਨਾ ਹੈ, ਭਾਵ ਅੰਮ੍ਰਿਤ ਵੇਲੇ ਵੀ ਉੱਠਣਾ ਹੈ, ਸਿਮਰਨ ਵੀ ਕਰਨਾ ਹੈ, ਦਸਵੰਧ ਵੀ ਕੱਢਣਾ ਹੈ, ਨਿਤਨੇਮ ਵੀ ਕਰਨਾ ਹੈ, ਸਾਰੇ ਕੰਮ ਕਰਨੇ ਹਨ, ਪਰ ਇੱਕ ਕੰਮ ਨਹੀਂ ਕਰਨਾ ਹੈ। ਗੁਰਸਿੱਖਾਂ ਨੇ ਬੜੀ ਉਤਸੁਕਤਾ ਦੇ ਨਾਲ ਪੁੱਛਿਆ ਕਿ ਪਾਤਸ਼ਾਹ ਉਹ ਕਿਹੜਾ ਕੰਮ ਹੈ ਜਿਹੜਾ ਨਹੀਂ ਕਰਨਾ ਹੈ। ਮਹਾਰਾਜ ਆਖਣ ਲੱਗੇ, ਗੁਰਸਿੱਖੋ ਹਉਮੈ ਨਹੀਂ ਕਰਨੀ ਹੈ, ਹੰਕਾਰ ਨਹੀਂ ਕਰਨਾ ਹੈ। ਜੇਕਰ ਤੁਸੀਂ ਸਾਰੇ ਧਰਮ ਕਰਮ ਕਰ ਲਏ, ਜੇ ਉਦੋਂ ਪਿੱਛੋਂ ਹੰਕਾਰ ਕਰ ਲਿਆ ਨਾ, ਸਮਝ ਲਓ ਸਾਰਾ ਕੁਝ ਗਵਾ ਲਿਆ। ਤੀਰਥ ਵਰਤ ਯਾਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਗਰੀਬੀ ਇੱਕ ਸਾਧ ਸੰਗਤ ਜੀ ਆਤਮਕ ਫਸਲ ਨੂੰ ਸੰਭਾਲਣ ਵਾਸਤੇ ਵਾੜ ਦਾ ਕੰਮ ਕਰਦੀ ਹੈ, ਵਾੜ ਹੋਇਆ ਕਰਦੀ ਹੈ। ਹਉ ਤਿਸ ਘੋਲ ਘੁਮਾਇਆ, ਗੁਰਮਤ ਹਿਰਦੈ ਗਰੀਬੀ ਆਵੇ। ਹੁੰਦਾ ਸਾਰਾ ਕੁਝ ਹੀ ਹੈ, ਪਰ ਨਿਮਰਤਾ ਦੇ ਵਿੱਚ ਰਹਿੰਦੇ ਹਨ, ਦਿਖਾਵਾ ਨਹੀਂ ਕਰਦੇ ਹਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਅੱਗੇ ਵਿਸਥਾਰ ਵੀ ਦਿੱਤਾ ਹੈ ਸਾਖੀ ਦਾ। ਮਹਾਰਾਜ ਜੀ ਨੇ ਸਮਝਾਇਆ, ਆਖਣ ਲੱਗੇ ਕਿ ਜਿਵੇਂ ਖੂਹ ਦੇ ਵਿੱਚ ਬਿੱਲੀ ਡਿੱਗ ਪਈ। ਕਿਸੇ ਸਿਆਣੇ ਬੰਦੇ ਨੂੰ ਪੁੱਛਿਆ ਵੀ ਖੂਹ ਦਾ ਜਿਹੜਾ ਪਾਣੀ ਹੈ ਬਦਬੂਦਾਰ ਹੋ ਗਿਆ ਹੈ, ਕੋਈ ਉਪਾਅ ਦੱਸੋ। ਉਹਨੇ ਆਖਿਆ ਕਿ ਇੰਜ ਕਰੋ ਵੀ ਖੂਹ ਦੇ ਵਿੱਚੋਂ 100 ਡੋਲ ਪਾਣੀ ਦਾ ਕੱਢ ਕੇ ਨਾ, ਪਹਿਲਾਂ ਬਿੱਲੀ ਨੂੰ ਕੱਢਣਾ ਹੈ, ਬਾਅਦ ਵਿੱਚ 100 ਡੋਲ ਕੱਢ ਕੇ ਰੋੜ ਦੇਣਾ ਹੈ, ਪਾਣੀ ਸਾਫ਼ ਹੋ ਜਾਵੇਗਾ। ਉਹਨਾਂ ਨੇ ਕੀ ਕੀਤਾ ਵੀ 100 ਡੋਲ ਤਾਂ ਕੱਢ ਕੇ ਡੋਲ ਦਿੱਤਾ, ਪਰ ਜਿਹੜੀ ਬਿੱਲੀ ਸੀ ਨਾ ਉਹ ਨਾ ਕੱਢੀ। ਆਖਣ ਲੱਗੇ, ਤੁਸੀਂ ਬੜਾ ਝੂਠ ਬੋਲਿਆ, ਅਸੀਂ ਤਾਂ 100 ਡੋਲ ਡੋਲ ਦਿੱਤਾ ਹੈ, ਪਾਣੀ ਤਾਂ ਬਦਬੂਦਾਰ ਹੀ ਹੈ, ਬਦਬੂ ਗਈ ਕੋਈ ਨਹੀਂ। ਆਖਣ ਲੱਗੇ ਕਿ ਉਹਦੇ ਵਿੱਚੋਂ ਬਿੱਲੀ ਕੱਢੀ ਸੀ। ਕਹਿੰਦੇ ਨਹੀਂ ਜੀ, ਉਹ ਤਾਂ ਨਹੀਂ ਕੱਢੀ। ਕਹਿੰਦੇ ਸੌ ਕੀ ਭਾਵੇਂ ਹਜ਼ਾਰ ਡੋਲ ਕੱਢ ਕੇ ਡੋਲ ਦਿਓ, ਪਾਣੀ ਬਦਬੂਦਾਰ ਹੀ ਰਹੇਗਾ। ਜਿੰਨਾ ਚਿਰ ਤੱਕ ਬੰਦੇ ਦੇ ਅੰਦਰ ਹਉਮੈ ਦੀ ਬਦਬੂ ਹੈ ਨਾ, ਉਹਨਾਂ ਚਿਰ ਤੱਕ ਜੀਵਨ ਦਾ ਰਸ ਨਹੀਂ ਬਣਦਾ ਹੈ, ਆਨੰਦ ਨਹੀਂ ਬਣਦਾ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਆਰੰਭ ਦੀ ਪੰਕਤੀ ਦੇ ਵਿੱਚ ਇਹ ਸਾਧੂਆਂ ਦਾ ਇੱਕ ਲੱਛਣ ਦੱਸ ਰਹੇ ਹਨ, ਮਹਾਂਪੁਰਸ਼ਾਂ ਦਾ, ਕਮਾਈ ਵਾਲਿਆਂ ਦਾ, ਕਿਉਂਕਿ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਜਿਹਦੇ ਨਾਲ ਹਉਮੈ ਦਾ ਨਾਸ਼ ਹੁੰਦਾ ਹੈ, ਨਿਮਰਤਾ ਆਉਂਦੀ ਹੈ, ਨਿਰਮਾਣਤਾ ਆਉਂਦੀ ਹੈ। ਕਿਵੇਂ ਪਤਾ ਚੱਲਦਾ ਹੈ ਵੀ ਕੋਈ ਜਪਦਾ ਵੀ ਹੈ ਕਿ ਨਹੀਂ, ਕਿਸੇ ਦੇ ਅੰਦਰ ਵਸਿਆ ਵੀ ਹੈ ਕਿ ਨਹੀਂ? ਕਹਿੰਦੇ ਇਹ ਫਿਰ ਨਿਮਰਤਾ ਤੋਂ ਪਤਾ ਚੱਲਦਾ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਜਿਵੇਂ ਸਾਨੂੰ ਸਮਝਾ ਰਹੇ ਹਨ, ਆਓ ਲੜੀਵਾਰ ਸਰਵਣ ਕਰਦਿਆਂ ਹੋਇਆਂ ਪਿਆਰ ਨਾਲ ਇੱਕ ਵਾਰੀ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਮੋਹੇ ਮਸਕੀਨ ਪ੍ਰਭ ਨਾਮ ਆਧਾਰ।
ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਸਾਧੂਆਂ ਦਾ, ਸੰਤਾਂ ਦਾ ਲੱਛਣ ਦੱਸ ਰਹੇ ਹਨ, ਉਹਨਾਂ ਦਾ ਗੁਣ ਦੱਸ ਰਹੇ ਹਨ, ਜਗਿਆਸੂ ਰੂਪ ਹੋ ਕੇ, ਕਿ ਇਸ ਤਰ੍ਹਾਂ ਜਿਹੜੇ ਕਮਾਈ ਵਾਲੇ, ਜਿਹੜੇ ਬੰਦਗੀ ਵਾਲੇ ਮਹਾਂਪੁਰਸ਼ ਹੁੰਦੇ ਹਨ, ਮਹਾਰਾਜ ਕਹਿੰਦੇ ਵੀ ਉਹਨਾਂ ਦਾ ਇਹ ਗੁਣ ਹੁੰਦਾ ਹੈ ਕਿ ਉਹ ਮਸਕੀਨ ਹੋ ਕੇ ਰਹਿੰਦੇ ਹਨ, ਨਿਮਾਣੇ ਹੋ ਕੇ ਰਹਿੰਦੇ ਹਨ, ਉਹਨਾਂ ਨੂੰ ਨਾਮ ਦਾ ਹੀ ਆਧਾਰ ਹੁੰਦਾ ਹੈ, ਨਾਮ ਦਾ ਹੀ ਆਸਰਾ ਹੁੰਦਾ ਹੈ।
ਹਟਣ ਕੋ ਹਰ ਹਰ ਰੋਜ਼ਗਾਰ,
ਉਹਨਾਂ ਦੀ ਖੱਟੀ ਕਮਾਈ ਜਿਹੜੀ ਹੈ, ਉਹਨਾਂ ਦਾ ਰੋਜ਼ਗਾਰ ਜਿਹੜਾ ਹੈ ਉਹ ਹੈ ਪ੍ਰਭੂ ਦਾ ਨਾਮ। ਨਾਮ ਜਪ ਲਿਆ ਸਾਰੇ ਪਾਸੇ ਬਰਕਤਾਂ ਪੈ ਜਾਂਦੀਆਂ ਹਨ, ਇਹੀ ਉਹਨਾਂ ਦੀ ਕਹਿੰਦੇ ਰੋਜ਼ਗਾਰ ਹੈ, ਉਹਨਾਂ ਦੀ ਕਮਾਈ ਹੈ। ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਦੇ ਪਾਸ, ਪ੍ਰਤਾਪ ਸਿੰਘ ਕਸ਼ਮੀਰ ਦੇ ਰਾਜੇ ਨੇ ਬੇਨਤੀ ਕੀਤੀ ਕਿ ਲੰਗਰ ਚੱਲਦੇ ਹਨ, ਇੰਨੇ ਗੁਰੂ ਘਰ ਦੇ ਖਰਚੇ ਹਨ, ਕੁਝ ਜ਼ਮੀਨ ਜਾਇਦਾਦ ਨਾਮ ਲਗਵਾ ਦਿੰਦੇ ਹਾਂ। ਮਹਾਂਪੁਰਸ਼ ਆਖਣ ਲੱਗੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ, ਉਹਨਾਂ ਦੇ ਹਾਲ ਜ਼ਮੀਨਾਂ 'ਤੇ ਨਹੀਂ ਚੱਲਦੇ, ਆਕਾਸ਼ ਵਿੱਚ ਚੱਲਦੇ ਹਨ। ਇਹ ਕੇਵਲ ਗੱਲਾਂ ਵਧਾ ਕੇ ਨਹੀਂ ਕੀਤੀਆਂ ਜਾਂਦੀਆਂ ਹਨ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਖੀ। ਜਿਸ ਵਕਤ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਨੂੰ ਬਹੁਤ ਸਾਰੇ ਕੁਦਰਤੀ ਫਲ ਜਿਹੜੇ ਸਨ ਛਕਾ ਦਿੱਤੇ, ਆਖਣ ਲੱਗੇ ਮੈਂ ਤਾਂ ਧਰਤੀ 'ਤੇ ਬਾਗ ਲੱਗੇ ਹੋਏ ਕੋਈ ਦੇਖੇ ਨਹੀਂ, ਔਰੰਗਜ਼ੇਬ ਆਖਣ ਲੱਗਾ। ਬਾਬਾ ਰਾਮ ਰਾਏ ਜੀ ਆਖਣ ਲੱਗੇ ਇਹ ਬਾਗ ਆਕਾਸ਼ ਵਿੱਚ ਲੱਗੇ ਹੋਏ ਹਨ, ਧਰਤੀ 'ਤੇ ਨਹੀਂ। ਉਸ ਤਰ੍ਹਾਂ ਬੰਦਾ ਜਾਵੇ ਕੁਝ ਨਹੀਂ ਲੱਭੇਗਾ, ਭਾਵੇਂ ਚੰਦਰਮਾ 'ਤੇ ਚੱਲਿਆ ਜਾਵੇ, ਸੂਰਜ 'ਤੇ ਚੱਲਿਆ ਜਾਵੇ, ਕਿਸੇ ਪੱਲੇ ਕੁਝ ਨਹੀਂ ਪਵੇਗਾ। ਆਖਣ ਲੱਗਾ ਮੈਨੂੰ ਦਿਖਾ ਸਕਦੇ ਹੋ? ਉਹਦੀ ਬਾਂਹ ਪਕੜ ਕੇ ਅੱਖਾਂ ਬੰਦ ਕਰਵਾ ਕੇ ਸਾਰਾ ਨਜ਼ਾਰਾ ਵਿਖਾਲ ਦਿੱਤਾ, ਇਹ ਦੇਖ ਤੇਰੇ ਸਾਹਮਣੇ ਲੱਗੇ ਹੋਏ ਹਨ ਕਿ ਨਹੀਂ ਲੱਗੇ ਹੋਏ। ਇਸ ਤਰ੍ਹਾਂ ਕਹਿੰਦੇ ਜਿੱਥੇ ਸੰਸਾਰ ਦੇ ਲੋਕ ਹੋਰ ਤਰ੍ਹਾਂ ਤਰ੍ਹਾਂ ਦੇ ਸਾਧਨ ਜਟਾਉਂਦੇ ਹਨ, ਤਰ੍ਹਾਂ ਤਰ੍ਹਾਂ ਦੀਆਂ ਚਤੁਰਾਈਆਂ, ਚਲਾਕੀਆਂ, ਸਿਆਣਪਾਂ ਵਰਤਦੇ ਹਨ, ਉੱਥੇ ਰੱਬ ਦੇ ਪਿਆਰੇ ਜਿਹੜੇ ਹਨ ਪਰਮੇਸ਼ਰ ਦਾ ਨਾਮ ਜਪ ਕੇ ਜਿਹੜੇ ਕੰਮ ਨੂੰ ਹੱਥ ਪਾਉਂਦੇ ਹਨ ਕਾਮਯਾਬ ਹੋ ਜਾਂਦੇ ਹਨ। ਕੱਚਹੋ ਕੰਚਨ ਭਇਓ ਸ਼ਬਦ ਗੁਰ ਸ੍ਰਵਣੇ ਸੁਣਿਓ। ਕੱਚ ਨੂੰ ਹੱਥ ਪਾਉਂਦੇ ਹਨ ਕੰਚਨ ਹੋ ਜਾਂਦਾ ਹੈ, ਸੋਨਾ ਹੋ ਜਾਂਦਾ ਹੈ। ਉਹਨਾਂ ਵਾਸਤੇ ਕਹਿੰਦੇ ਇਹੀ ਸਾਧਨ ਹੈ, ਪ੍ਰਭੂ ਦਾ ਨਾਮ, ਵਾਹਿਗੁਰੂ ਨਾਮ ਦੀ ਕਮਾਈ ਕਰਦੇ ਹਨ।
ਸੰਚਣ ਕੋ ਹਰ ਏਕੋ ਨਾਮ।
ਔਰ ਕਹਿੰਦੇ ਜਿਸ ਤਰ੍ਹਾਂ ਸੰਸਾਰ ਦੇ ਲੋਕ ਸੋਨਾ ਚਾਂਦੀ ਹੀਰੇ ਜਵਾਹਰਾਤ ਧਨ ਪਦਾਰਥ ਇਕੱਠਾ ਕਰਦੇ ਹਨ, ਰੱਬ ਦੇ ਪਿਆਰੇ ਵਾਹਿਗੁਰੂ ਨਾਮ ਨੂੰ ਇਕੱਠਾ ਕਰਦੇ ਹਨ, ਉਹਨੂੰ ਇਕੱਤਰਿਤ ਕਰਦੇ ਹਨ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਬਚਨ ਹਨ, ਉਹਨਾਂ ਦੇ ਜੀਵਨ ਦੇ ਵਿੱਚ ਲਿਖੇ ਹੋਏ ਹਨ। ਮਹਾਰਾਜ ਕਹਿੰਦੇ ਸਿੱਖ ਨੇ ਧਨ ਨੂੰ ਤਿਆਗਣਾ ਨਹੀਂ ਹੈ। ਜਿਹੜੇ ਕਹਿੰਦੇ ਹਨ ਅਸੀਂ ਧਨ ਦੇ ਤਿਆਗੀ ਹਾਂ, ਉਹ ਕਹਿੰਦੇ ਪਖੰਡੀ ਹਨ, ਪਖੰਡ ਕਰਦੇ ਹਨ। ਮਹਾਂਪੁਰਸ਼ਾਂ ਦੇ ਬਚਨ ਹਨ। ਰੋਮ ਰੋਮ ਦੇ ਵਿੱਚ ਜਿਨ੍ਹਾਂ ਦੇ ਨਾਮ ਹੈ, ਸਵਾਸ ਸਵਾਸ ਦੇ ਵਿੱਚ ਜਿਨ੍ਹਾਂ ਦੇ ਨਾਮ ਹੈ, ਉਹਨਾਂ ਬਚਨ ਲਿਖੇ ਹਨ। ਜਿਹੜੀ ਅਸੀਂ ਦਸਤਾਰ ਸਜਾਉਂਦੇ ਹਾਂ ਪੈਸਿਆਂ ਦੀ ਖਰੀਦੀ ਜਾਂਦੀ ਹੈ, ਜਿਹੜੇ ਕੱਪੜੇ ਪਾਉਂਦੇ ਪੈਸਿਆਂ ਦੇ ਹੀ ਆਉਂਦੇ ਹਨ, ਜਿਹੜਾ ਭੋਜਨ ਛਕਦੇ ਪੈਸਿਆਂ ਦਾ ਹੀ ਆਉਂਦਾ ਹੈ, ਉਂਝ ਨਹੀਂ ਆਉਂਦਾ ਹੈ। ਗੁਰਸਿੱਖ ਨੇ ਧਨ ਨੂੰ ਤਿਆਗਣਾ ਵੀ ਨਹੀਂ, ਗੁਰਸਿੱਖ ਨੇ ਧਨ ਨੂੰ ਜਫਾ ਵੀ ਨਹੀਂ ਮਾਰਨਾ ਹੈ, ਵਿਚਲਾ ਜੀਵਨ ਪ੍ਰਾਪਤ ਕਰਨਾ ਹੈ, ਮੱਧ ਵਾਲਾ ਜੀਵਨ ਬਤੀਤ ਕਰਨਾ ਹੈ। ਧਨ ਨੂੰ ਕਹਿੰਦੇ ਜੁਗਤੀ ਦੇ ਨਾਲ ਵਰਤਣਾ ਹੈ, ਉਹਦੇ ਨਾਲ ਪਰੋਪਕਾਰ ਦੇ ਕਾਰਜ ਕਰਨੇ ਹਨ। ਕਿਉਂਕਿ ਜੇ ਕੋਈ 100 ਕਮਾਉਂਦਾ ਹੈ, 10 ਤਾਂ ਉਹਦੇ ਪਰੋਪਕਾਰ ਵਿੱਚ ਲੱਗਣਗੇ ਹੀ ਨਾ। ਜੇ 1000 ਕਮਾਉਂਦਾ ਹੈ, 100 ਤਾਂ ਉਹਦਾ ਪਰੋਪਕਾਰ ਦੇ ਵਿੱਚ, ਸੇਵਾ ਵਿੱਚ ਲੱਗੇਗਾ ਹੀ ਨਾ। ਜਿਹੜਾ ਕਹਿੰਦਾ ਮੈਂ ਹੈ ਹੀ ਤਿਆਗੀ, ਉਹਨੇ ਪਰੋਪਕਾਰ ਕੀ ਕਰਨਾ ਹੈ, ਉਹਨੇ ਭਲਾ ਕੀ ਕਰਨਾ ਹੈ। ਔਰ ਕਹਿੰਦੇ ਨਾਮ ਦਾ ਧਨ ਇਕੱਠਾ ਕਰਦੇ ਹਨ, ਜਿਸ ਤਰ੍ਹਾਂ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਨੇ ਕਿਹਾ ਸੀ, ਜਦ ਸਾਰੇ ਲੁੱਟ ਰਹੇ ਸਨ ਨਾ ਦਿੱਲੀ ਦੇ ਵਿੱਚ 1857 ਦੇ ਗਦਰ ਸਮੇਂ, ਧਨ ਪਦਾਰਥ ਲੁੱਟ ਰਹੇ ਸਨ, ਮਹਾਂਪੁਰਸ਼ਾਂ ਨੇ ਕਿਹਾ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ਾ ਪਛਤਾਹੋਗੇ, ਪ੍ਰਾਣ ਜਾਹੇਂਗੇ ਛੋਟ। ਕਹਿੰਦੇ ਜੇ ਇਕੱਠਾ ਕਰਨਾ ਹੈ ਨਾ ਤਾਂ ਰੱਬ ਦਾ ਨਾਮ ਦਾ ਧਨ ਕਰਨਾ ਚਾਹੀਦਾ ਹੈ। ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਉਹ ਕਹਿੰਦੇ ਇਕੱਠਾ ਕੀ ਕਰਦੇ ਹਨ, ਪਰਮੇਸ਼ਰ ਦੇ ਨਾਮ ਦਾ ਧਨ ਇਕੱਠਾ ਕਰਦੇ ਹਨ।
ਹਲਤ ਪਲਤ ਤਾਂ ਕੈ ਆਵੇ ਕਾਮ,
ਇਹ ਨਾਮ ਦਾ ਖਜ਼ਾਨਾ, ਇਹ ਨਾਮ ਦਾ ਧਨ ਕਹਿੰਦੇ ਲੋਕ ਵਿੱਚ ਵੀ ਉਹਨਾਂ ਦੀ ਸਹਾਇਤਾ ਕਰਦਾ ਹੈ, ਪਰਲੋਕ ਵਿੱਚ ਵੀ ਉਹਨਾਂ ਦੀ ਸਹਾਇਤਾ ਕਰਦਾ ਹੈ। ਮਹਾਂਪੁਰਸ਼ਾਂ ਨੇ ਤਾਂ ਇੱਕ ਜਗ੍ਹਾ ਪਰਮੇਸ਼ਰ ਦੇ ਨਾਮ ਨੂੰ ਹਾਰਡ ਕੈਸ਼ ਆਖਿਆ ਹੈ। ਜਿਵੇਂ ਕਹਿੰਦੇ ਕਿਸੇ ਦੇ ਕੋਲ ਹੀਰਾ ਹੋਵੇ ਨਾ, ਜੋ ਕੁਝ ਮਰਜ਼ੀ ਖਰੀਦ ਲਵੇ, ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੈ, ਨਾ ਉਹਨੂੰ ਦੁਨਿਆਵੀ ਪਦਾਰਥਾਂ ਦੀ ਕੋਈ ਤੋਟ, ਨਾ ਕੋਈ ਅਧਿਆਤਮਕ ਬਖਸ਼ਿਸ਼ਾਂ ਦੀ ਕੋਈ ਤੋਟ ਰਹਿੰਦੀ ਹੈ, ਸਾਰਾ ਕੁਝ ਹੀ ਮਿਲ ਜਾਂਦਾ ਹੈ। ਲੋਕ ਵਿੱਚ ਵੀ ਕੰਮ ਆਉਂਦਾ ਹੈ, ਪਰਲੋਕ ਵਿੱਚ ਵੀ ਇਹ ਕੰਮ ਆਉਂਦਾ ਹੈ।
ਨਾਮ ਰਤੇ ਪ੍ਰਭ ਰੰਗ ਅਪਾਰ,
ਜਿਹੜੇ ਗੁਰਮੁਖ ਰੱਬ ਦੇ ਪਿਆਰੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਗਏ, ਉਹ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਅਪਾਰ ਬੇਅੰਤ ਬਖਸ਼ਿਸ਼ਾਂ ਵਾਲਾ ਹੈ, ਬੇਅੰਤ ਰਹਿਮਤਾਂ ਵਾਲਾ ਹੈ, ਜਿਹੜੇ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ। क्योंकि साध संगत जी जिहड़ा संसार दे पदार्थां दा रंग है उहनूं कसुंभे दा रंग आख्या है, जिहड़ा परमेशर दे नाम दा रंग है उहनूं मजीठी रंग आख्या है, पक्का रंग आख्या है। अबल तां इह जणे खणे नूं चढ़दा नहीं, जिहनूं चढ़ जांदा है फिर लहिंदा नहीं। ਭਾਵੇਂ ਜਿੰਨੇ ਮਰਜ਼ੀ ਕੋਈ ਲਾਲਚ ਦੇਵੇ, ਜਿੰਨੇ ਮਰਜ਼ੀ ਕੋਈ ਡਰਾਵੇ ਦੇਵੇ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਕਈ ਕੱਪੜਾ ਇੰਨਾ ਗਰੰਟੀ ਵਾਲਾ ਹੁੰਦਾ ਹੈ, ਪਾਟਨੋ ਪਾਟ ਜਾਂਦਾ ਹੈ, ਰੰਗ ਨਹੀਂ ਜਾਂਦਾ। ਸੰਤਾਂ ਦੇ ਸਰੀਰ ਦਾ ਵੀ ਚੋਲਾ ਇੰਨਾ ਪੱਕਾ ਹੁੰਦਾ ਹੈ, ਭਾਵੇਂ ਤੱਤੀਆਂ ਤਵੀਆਂ 'ਤੇ ਬਹਾਲ ਦਿਓ, ਭਾਵੇਂ ਬੰਦ ਬੰਦ ਕੱਟ ਦਿਓ, ਕਿਸੇ ਲਾਲਚ ਵਿੱਚ ਨਹੀਂ ਆਉਣਗੇ, ਕਿਸੇ ਦੇ ਡਰਾਵੇ ਦੇ ਹੇਠ ਨਹੀਂ ਆਉਣਗੇ। ਐਸਾ ਪੱਕਾ ਰੰਗ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਲੱਗ ਗਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਆਉਂਦੇ ਹਨ, ਕਹਿੰਦੇ ਜਿਸ ਵਕਤ ਕੋਈ ਗੁਰਮੁਖ ਜਗਿਆਸੂ ਸ਼ੁਰੂਆਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਦਾ ਹੈ, ਉਦੋਂ ਇਹ ਨਾਮ ਸਾਬਣ ਦਾ ਕੰਮ ਕਰਦਾ ਹੈ। ਬੰਦਾ ਕਹਿੰਦਾ ਵੀ ਮੈਂ ਨਾਮ ਤਾਂ ਜਪਦਾ ਹਾਂ, ਬਾਣੀ ਤਾਂ ਪੜ੍ਹਦਾ ਹਾਂ, ਧਿਆਨ ਕੋਈ ਜੁੜਦਾ ਨਹੀਂ, ਰਸ ਕੋਈ ਆਉਂਦਾ ਨਹੀਂ। ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ। ਕਹਿੰਦੇ ਕੋਈ ਇੱਕ ਜਨਮ ਦੀ ਮੈਲ ਹੈ, ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਲੱਗੀ ਹੋਈ ਹੈ, ਉਹ ਲੱਥੇਗੀ ਤਾਂ ਹੀ ਰੰਗ ਚੜ੍ਹੇਗਾ ਨਾ। ਇਹ ਪਹਿਲਾਂ ਮੈਲ ਨੂੰ ਲਾਉਂਦਾ ਹੈ, ਕਹਿੰਦੇ ਪਹਿਲਾਂ ਇਹ ਸਾਬਣ ਦਾ ਕੰਮ ਕਰਦਾ ਹੈ ਭਾਈ ਸਾਹਿਬ ਜੀ, ਕਹਿੰਦੇ ਬਾਅਦ ਵਿੱਚ ਫਿਰ ਇਹੀ ਰੰਗ ਰੂਪ ਹੋ ਜਾਂਦਾ ਹੈ, ਰੰਗ ਦਾ ਕੰਮ ਕਰਦਾ ਹੈ, ਰੰਗ ਚਾੜ ਦਿੰਦਾ ਹੈ। ਜਿਨ੍ਹਾਂ ਨੇ ਆਪਾ ਭਾਵ ਸਮਰਪਿਤ ਕੀਤਾ, ਕਹਿੰਦੇ ਐਸੇ ਗੁਰਮੁਖਾਂ ਨੂੰ ਫਿਰ ਨਾਮ ਦਾ ਰੰਗ ਚੜ੍ਹ ਜਾਂਦਾ ਹੈ, ਭਾਵੇਂ ਕਿ ਸਿਰ ਭੇਟ ਕਰਦੇ ਹਨ, ਪਰ ਫਿਰ ਵੀ ਜਿਵੇਂ ਮਹਾਂਪੁਰਸ਼ ਕਿਹਾ ਕਰਦੇ ਸਨ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਣ, ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ। ਜੇ ਸਿਰ ਦਿੱਤਿਆਂ ਵੀ ਰੰਗ ਚੜ੍ਹ ਜਾਵੇ ਨਾ ਤਾਂ ਵੀ ਸਸਤਾ ਹੀ ਸੌਦਾ ਹੈ, ਕੋਈ ਮਹਿੰਗਾ ਨਹੀਂ। ਇਸ ਤਰ੍ਹਾਂ ਕਹਿੰਦੇ ਜਿਹੜੇ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ।
ਸਾਧ ਗਾਵੇ ਗੁਣ ਏਕ ਨਿਰੰਕਾਰ,
ਜੋ ਸਾਧ ਸਾਧਨਾ ਕਰਨ ਵਾਲੇ ਗੁਰਮੁਖ ਹਨ, ਉਹ ਇਸ ਇੱਕ ਨਿਰੰਕਾਰ ਆਕਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ। ਵਿਸ਼ਰਾਮ ਦੇ ਕੇ ਮਹਾਰਾਜ ਜੀ ਉਪਦੇਸ਼ ਕਰਦੇ ਹਨ,
ਸਾਧ ਕੀ ਸੋਭਾ ਆਤਮ ਸਕੀਨੀ।
ਕਹਿੰਦੇ ਇਹ ਸਾਧ ਦੀ ਮਹਾਂਪੁਰਸ਼ਾਂ ਦੀ ਸੰਤਾਂ ਦੀ ਸੋਭਾ ਹੁੰਦੀ ਹੈ ਕਿ ਉਹਨਾਂ ਦੇ ਅੰਦਰ ਮਸਕੀਨੀ ਨਿਰਮਾਣਤਾ ਹੁੰਦੀ ਹੈ, ਨਿਮਰਤਾ ਹੁੰਦੀ ਹੈ। ਇਹ ਨਿਮਰਤਾ ਸੰਤਾਂ ਦਾ ਗਹਿਣਾ ਹੁੰਦੀ ਹੈ, ਉਹਦੇ ਨਾਲ ਹੀ ਉਹ ਸੋਭਦੇ ਹਨ।
ਸੰਤ ਵਡਾਈ ਹਰ ਜਸ ਚੀਨੀ,
ਸੰਤਾਂ ਦੀ ਇਹ ਵਡਿਆਈ ਹੈ ਕਿ ਵਾਹਿਗੁਰੂ ਪਰਮੇਸ਼ਰ ਦਾ ਜਸ ਜਿਹੜਾ ਹੈ ਉਹਨੂੰ ਪਹਿਚਾਣ ਲੈਂਦੇ ਹਨ, ਕਰਦੇ ਹਨ।
ਆਨੰਦ ਸੰਤਨ ਕੈ ਭਗਤ ਗੋਬਿੰਦ,
ਵਾਹਿਗੁਰੂ ਪਰਮੇਸ਼ਰ ਦੀ ਗੋਬਿੰਦ ਦੀ ਭਗਤੀ ਕਰਦੇ ਹਨ, ਇਹ ਸੰਤਾਂ ਵਾਸਤੇ ਆਨੰਦ ਹੁੰਦਾ ਹੈ।
ਸੂਖ ਸੰਤਨ ਕੈ ਬਿਨਸੀ ਚਿੰਦ,
ਸੰਤਾਂ ਦਾ ਇਹੀ ਸੁੱਖ ਹੁੰਦਾ ਹੈ ਵੀ ਉਹਨਾਂ ਦੀ ਸਾਰੀ ਚਿੰਤਾ ਜਿਹੜੀ ਹੈ ਉਹ ਗਰੂਬ ਹੋ ਜਾਂਦੀ ਹੈ, ਮਿਟ ਜਾਂਦੀ ਹੈ। ਜਿੱਥੇ ਸੂਰਜ ਚੜ੍ਹ ਜਾਵੇ ਉੱਥੇ ਹਨੇਰੇ ਦਾ ਕੀ ਕੰਮ, ਜਿੱਥੇ ਪਰਮੇਸ਼ਰ ਦੀ ਬੰਦਗੀ ਆ ਜਾਵੇ ਉੱਥੇ ਚਿੰਤਾ ਦਾ ਕੀ ਕੰਮ। ਰਬ ਪ੍ਰਗਾਸ ਰਜਨੀ ਜਥਾ ਗਤ, ਜਾਨਤ ਸਭ ਸੰਸਾਰ, ਪਾਰ ਸਮਾਨੋ ਤਾਂਬੋ ਛੋਏ, ਕਣਕ ਹੋਤ ਨਹੀਂ ਬਾਰ। ਕਹਿੰਦੇ ਇਹੀ ਸੰਤਾਂ ਵਾਸਤੇ ਸੁੱਖ ਹੈ, ਇਹੀ ਸੰਤਾਂ ਦਾ ਸੁੱਖ ਹੈ, ਉਹਨਾਂ ਦੇ ਅੰਦਰ ਚਿੰਤਾ ਨਹੀਂ ਹੁੰਦੀ। ਜਿੱਥੇ ਚਿੰਤਨ ਆ ਜਾਵੇ ਉੱਥੇ ਚਿੰਤਾ ਨਹੀਂ ਰਹਿੰਦੀ, ਜਿੱਥੇ ਚਿੰਤਾ ਹੋਵੇ ਉੱਥੇ ਚਿੰਤਨ ਨਹੀਂ ਹੁੰਦਾ ਹੈ।
ਜੈ ਸਾਧ ਸੰਤਨ ਹੋਵੇ ਇਕੱਤਰ,
ਜਿੱਥੇ ਕਹਿੰਦੇ ਸਾਧੂ ਸੰਤ ਇਕੱਤਰ ਹੁੰਦੇ ਹਨ, ਇਕੱਠੇ ਹੁੰਦੇ ਹਨ।
ਤੈ ਹਰ ਜਸ ਗਾਵਹਿ ਨਾਦ ਕਵਿਤ,
ਉਹ ਫਿਰ ਕਹਿੰਦੇ ਮਿਲ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਜਸ ਕਰਦੇ ਹਨ, ਕੀਰਤਨ ਕਰਦੇ ਹਨ, ਉਹਦੀ ਮਹਿਮਾ ਉਸਤਤ ਵਡਿਆਈ ਕਰਦੇ ਹਨ। ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਹੈ। ਕਹਿੰਦੇ ਜਿਸ ਤਰ੍ਹਾਂ ਜਿਹੜੇ ਮਨਮੁੱਖ ਹੁੰਦੇ ਹਨ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ, ਉਹ ਵਾਲ ਛਾਲ ਕਰ ਝੱਤ ਕੱਢ ਦੇ, ਫਿਰ ਜਾਏ ਵਹਿ ਕੂੜਿਆਰਾਂ ਪਾਸ। ਗੱਪਾਂ ਮਾਰਨੀਆਂ ਹੁਣ ਭਾਵੇਂ ਚਾਰ ਚਾਰ ਘੰਟੇ ਬੈਠੇ ਰਹਿਣ, ਛੇ ਛੇ ਘੰਟੇ ਬੈਠੇ ਰਹਿਣ, ਜੇ ਕੋਈ ਪਾਠ ਕਰ ਰਿਹਾ ਹੋਵੇ ਕਹਿੰਦੇ ਪਤਾ ਨਹੀਂ ਬਾਬੇ ਨੇ ਕਦੋਂ ਭੋਗ ਪਾਉਣਾ ਹੈ, ਉੱਠੀਏ, ਮਨ ਕਾਲਾ ਪੈਂਦਾ ਹੈ, ਟਿਕਦਾ ਨਹੀਂ ਨਾ, ਸਵਾਦ ਨਹੀਂ ਨਾ ਆਉਂਦਾ, ਰਸ ਨਹੀਂ ਆਉਂਦਾ ਹੈ। ਸੰਤ ਜਿਹੜੇ ਹਨ, ਗੁਰਮੁਖ ਜਿਹੜੇ ਹਨ, ਭਾਵੇਂ ਰੱਬ ਦੀ ਵਡਿਆਈ ਕਰਦਿਆਂ ਛੇ ਛੇ ਘੰਟੇ ਲੰਘ ਜਾਣ, ਬਾਰਾਂ ਬਾਰਾਂ ਘੰਟੇ ਲੰਘ ਜਾਣ, ਮਨ ਉਕਤਾਉਂਦਾ ਨਹੀਂ ਹੈ, ਕਾਲਾ ਨਹੀਂ ਪੈਂਦਾ ਹੈ, ਜਿੱਥੇ ਬੈਠਦੇ ਹਨ ਰੱਬ ਦੀ ਵਡਿਆਈ ਕਰਦੇ ਹਨ।
ਸਾਧ ਸਭਾ ਮਹਿ ਆਨੰਦ ਬਿਸਰਾਮ,
ਜੋ ਸਾਧੂਆਂ ਦੀ ਸਭਾ ਹੈ, ਸੰਗਤ ਹੈ, ਉੱਥੇ ਕਹਿੰਦੇ ਹਮੇਸ਼ਾ ਆਨੰਦ ਸ਼ਾਂਤੀ ਟਿਕਾਓ ਹੁੰਦਾ ਹੈ।
ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ,
ਉਹਨਾਂ ਕਹਿੰਦੇ ਸਾਧੂਆਂ ਦੀ, ਸੰਤਾਂ ਦੀ, ਉਹਨਾਂ ਨੂੰ ਹੀ ਸੰਗਤ ਨਸੀਬ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗਦੇ ਹਨ।
ਦੋਏ ਕਰ ਜੋੜ ਕਰੀ ਅਰਦਾਸ,
ਕਹਿੰਦੇ ਮੈਂ ਦੋਨੇ ਹੱਥ ਜੋੜ ਕੇ ਮਹਾਰਾਜ ਜਗਿਆਸੂ ਰੂਪ ਹੋ ਕੇ ਫਰਮਾਉਂਦੇ ਹਨ, ਅਰਦਾਸ ਕਰਦਾ ਹਾਂ।
ਚਰਨ ਪਖਾਰ ਕਹਾਂ ਗੁਣ ਤਾਸ,
ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨੂੰ ਧੋ ਕੇ ਕਹਿੰਦੇ ਇਸ ਤਰ੍ਹਾਂ ਗੁਣਾਂ ਦੇ ਘਰ ਵਾਹਿਗੁਰੂ ਪਰਮੇਸ਼ਰ ਦੀ ਉਸਤ ਵਡਿਆਈ ਕਰਦਾ ਹਾਂ।
ਪ੍ਰਭ ਦਿਆਲ ਕਿਰਪਾਲ ਹਜੂਰ,
ਹੇ ਪ੍ਰਭੂ ਦਇਆ ਦੇ ਘਰ, ਹੇ ਕਿਰਪਾ ਦੇ ਘਰ ਵਾਹਿਗੁਰੂ ਪਰਮੇਸ਼ਰ ਜੀ, ਜਿਹੜੇ ਸੰਤ ਜਿਹੜੇ ਗੁਰਮੁਖ ਤੇਰੀ ਹਜੂਰੀ ਦਾ ਆਨੰਦ ਮਾਣਦੇ ਹਨ। ਵੈਸੇ ਤਾਂ ਚਲੋ ਜਪ ਤਪ ਸਾਰੇ ਕਰਦੇ ਹਨ, ਜ਼ੋਰ ਸਾਰੇ ਆਪਣਾ ਲਾਉਂਦੇ ਹਨ, ਪਰ ਹਜੂਰੀ ਵਾਲਾ ਪਾਠ ਕੋਈ ਵੱਖਰਾ ਹੀ ਰਸ ਵਾਲਾ ਹੁੰਦਾ ਹੈ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ, ਭਾਈ ਵੀਰ ਸਿੰਘ ਜੀ ਕਿਹਾ ਕਰਦੇ ਸਨ, ਗੁਰਮੁਖੋ ਹਜੂਰੀ ਦਾ ਸਬਕ ਪਕਾਓ, ਸਤਿਗੁਰੂ ਹਾਜ਼ਰ ਨਾਜ਼ਰ ਹਨ, ਪਰਮੇਸ਼ਰ ਹਾਜ਼ਰ ਨਾਜ਼ਰ ਹੈ। ਇਹ ਨਹੀਂ ਵੀ ਮਨ ਪਾਠ ਕਰ ਰਿਹਾ ਹੋਵੇ, ਧਿਆਨ ਕਿਸੇ ਪਾਸੇ ਤੁਰਿਆ ਫਿਰਦਾ ਹੋਵੇ, ਚਲੋ ਘਾਲਣਾ ਕਿਸੇ ਦੀ ਨਿਸਫਲ ਨਹੀਂ ਜਾਂਦੀ ਹੈ, ਇੱਕ ਤਿਲ ਜਿੰਨੀ ਵੀ, ਪਰ ਕਹਿੰਦੇ ਉਹ ਗੱਲ ਨਹੀਂ ਬਣਦੀ ਹੈ। ਜਿਹੜੇ ਰੱਬ ਦੇ ਪਿਆਰੇ ਸੰਤ ਸਾਧੂ, ਹੇ ਵਾਹਿਗੁਰੂ ਤੇਰੀ ਹਜੂਰੀ ਦੇ ਵਿੱਚ ਰਹਿੰਦੇ ਹਨ,
ਨਾਨਕ ਜੀਵੈ ਸੰਤਾਂ ਧੂਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਪੰਜਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ, ਮੈਨੂੰ ਇਹੋ ਜਿਹੇ ਆਪਣੇ ਪਿਆਰੇ ਸੰਤਾਂ ਦੀ ਚਰਨ ਧੂੜ ਬਖਸ਼ ਦਿਓ। ਕਿਉਂਕਿ ਦੋ ਗੱਲਾਂ ਦੀ ਮੰਗ ਕੀਤੀ ਜਾਂਦੀ ਹੈ, ਜਾਂ ਤਾਂ ਕਿਹਾ ਜਾਂਦਾ ਹੈ ਵੀ ਮੈਨੂੰ ਆਪਣੇ ਸੰਤਾਂ ਦੀ ਚਰਨ ਧੂੜ ਬਣਾ ਦਿਓ, ਜਾਂ ਕਿਹਾ ਜਾਂਦਾ ਹੈ ਮੈਨੂੰ ਸੰਤਾਂ ਦੀ ਧੂੜ ਬਖਸ਼ ਦਿਓ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਦੇ ਵੀ ਬਚਨ ਆਉਂਦੇ ਹਨ, ਬਾਜਾਂ ਵਾਲੇ ਫਰਮਾਉਂਦੇ ਹਨ ਕਿ ਭਾਈ ਆਨੰਦ ਲਾਲ, ਅਸੀਂ ਤੇਰੇ ਤੋਂ ਪ੍ਰਸੰਨ ਹੈ, ਮੰਗ ਲਾ ਜੋ ਮੰਗਣਾ ਹੈ। ਭਾਈ ਸਾਹਿਬ ਜੀ ਕਹਿੰਦੇ ਹੁਣ ਹਿਰਦੇ ਦੇ ਵਿੱਚ ਖਾਸ ਹੀ ਕੋਈ ਨਹੀਂ ਰਹਿ ਗਈ, ਸਭ ਕੁਝ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਦੇ ਨਹੀਂ ਹੈ ਮੇਰੇ ਹੱਥ ਇਸ ਦੁਆ ਕੇ ਬਾਅਦ। ਹੁਣ ਕੀ ਮੰਗੀਏ ਜਦੋਂ ਤੁਸੀਂ ਮਿਲ ਗਏ, ਹੋਰ ਕਿਹੜੀ ਗੱਲ ਦੀ ਕੋਈ ਕਮੀ ਰਹਿ ਗਈ ਹੈ। ਜਿੱਥੇ ਪ੍ਰਭੂ ਆ ਜਾਵੇ ਸਾਰੀ ਪ੍ਰਭਤਾ ਆ ਜਾਂਦੀ ਹੈ, ਸਾਰੀ ਸ਼ਾਨੋ ਸ਼ੌਕਤ ਆ ਜਾਂਦੀ ਹੈ। ਆਖਣ ਲੱਗੇ ਨਹੀਂ ਅਸੀਂ ਜ਼ਰੂਰ ਦੇਣਾ ਹੈ, ਕੁਝ ਨਾ ਕੁਝ ਤਾਂ ਮੰਗੋ। ਹੁਣ ਭਾਈ ਨੰਦ ਲਾਲ ਜੀ ਮੰਗਦੇ ਹਨ, ਕਹਿੰਦੇ ਖਾਕ ਕਦਮਸ ਰੌਸ਼ਨੀਏ ਦਿਲੇ ਕਰਦ। ਮਹਾਰਾਜ ਜੇ ਤਰੁੱਠਿਓ ਨਾ ਤਾਂ ਆਪਣੇ ਪਿਆਰਿਆਂ ਦੇ ਚਰਨਾਂ ਦੀ ਖਾਕ ਮੈਨੂੰ ਬਖਸ਼ ਦਿਓ। ਭਾਈ ਨੰਦ ਲਾਲ ਉਹਨੂੰ ਕੀ ਕਰੇਗਾ, ਆਖਣ ਲੱਗੇ ਰੌਸ਼ਨੀਏ ਦਿਲੇ ਕਰਦ, ਜਦ ਮੈਂ ਉਹ ਚਰਨ ਧੂੜ ਆਪਣੇ ਮੱਥੇ 'ਤੇ ਲਾਵਾਂਗਾ ਨਾ, ਮੇਰੇ ਦਿਲ ਦਾ ਸਾਰਾ ਹਨੇਰਾ ਜਿਹੜਾ ਹੈ ਨਾ ਦੂਰ ਹੋ ਜਾਵੇਗਾ। ਬੜੀ ਵੱਡੀ ਤਾਕਤ ਹੈ, ਬੜੀ ਵੱਡੀ ਸ਼ਕਤੀ ਹੈ। ਇੱਕ ਤਾਂ ਪ੍ਰਤੱਖ ਚਰਨ ਧੂੜ ਹੈ, ਇੱਕ ਹੈ ਸਾਧੂਆਂ ਦੇ ਅੱਗੇ ਸਮਰਪਣ ਭਾਵਨਾ ਰੱਖਣੀ, ਕੋਈ ਚਤਰਾਈ ਵਾਲੀ ਗੱਲ ਨਾ ਕਰਨੀ, ਚਲਾਕੀ ਵਾਲੀ ਗੱਲ ਨਾ ਕਰਨੀ, ਇਹ ਵੀ ਇੱਕ ਚਰਨ ਧੂੜ ਹੀ ਹੁੰਦੀ ਹੈ, ਅੰਤਰੀਵ ਭਾਵ ਹਨ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧੂਆਂ ਦਾ ਜੀਵਨ ਵਰਣਨ ਕੀਤਾ ਹੈ। ਆਓ ਜੋ ਮਹਾਰਾਜ ਜੀ ਲੜੀਵਾਰ ਸ਼ਬਦ ਦੇ ਵਿੱਚ ਸਾਨੂੰ ਸਿੱਖਿਆ ਦੇ ਰਹੇ ਹਨ, ਅਖਰੀ ਅਰਥ ਸਰਵਣ ਕਰੀਏ ਜੀ।
ਸਲੋਕ ਮਹੱਲਾ ਪੰਜਵਾਂ। ਜਾਂ ਪਿਰ ਅੰਦਰ ਤਾਂ ਧਨ ਬਾਹਰ।
ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਮ ਕਲੀ ਦੀ ਦੂਸਰੀ ਵਾਰ ਦੇ ਵਿੱਚ ਫਰਮਾਉਂਦੇ ਹਨ, ਜਾਂ ਪਿਰ ਅੰਦਰ ਤਾਂ ਧਨ ਬਾਹਰ। ਜਦੋਂ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਬੰਦੇ ਦੇ ਅੰਦਰ ਹੈ, ਪਰ ਕਹਿੰਦੇ ਬੰਦਾ ਜਿਹੜਾ ਹੈ ਨਾ ਉਹਨੂੰ ਬਾਹਰੋਂ ਲੱਭਦਾ ਫਿਰਦਾ ਹੈ, ਵੀ ਸ਼ਾਇਦ ਕਿਧਰੇ ਬਾਹਰ ਹੋਵੇ। ਫਰੀਦਾ ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜੇ। ਕਹਿੰਦੇ ਕੀ ਜੰਗਲਾਂ ਦੇ ਕੰਡੇ ਮਿੱਧਦਾ ਫਿਰਦਾ ਹੈ, ਵੱਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ। ਆਪਣੇ ਅੰਦਰ ਤਾਂ ਝਾਤ ਮਾਰ। ਰਾਬੀਆ ਦਾ ਇੱਕ ਸੇਵਕ ਸੀ ਨਾ, ਉਹਨੇ ਰੋਜ਼ ਸਮਝਾਉਣਾ ਵੀ ਅੰਤਰਮੁਖ ਹੋਣ ਦੀ ਜਾਚ ਸਿੱਖੋ। ਉਹਨੂੰ ਸਮਝ ਹੀ ਕੁਝ ਨਾ ਲੱਗਣੀ। ਇੱਕ ਦਿਨ ਦੀਵਾ ਲੈ ਕੇ ਬਾਹਰ ਲੱਭਦੀ ਫਿਰਦੀ ਹੈ ਕੁਝ ਸੜਕ ਦੇ ਉੱਪਰ, ਆਖਣ ਲੱਗਾ ਕਿ ਇਹ ਕੀ ਲੱਭਦੀ ਫਿਰਦੀ ਹੈ ਰਾਬੀਆ। ਆਖਣ ਲੱਗੀ ਕਿ ਇੱਥੇ ਮੇਰੀ ਸੂਈ ਗਵਾਚ ਗਈ ਸੀ, ਉਹ ਲੱਭ ਰਹੀ ਹਾਂ। ਕਿੱਥੇ ਗਵਾਚੀ ਸੀ? ਆਖਣ ਲੱਗੀ ਘਰ ਗਵਾਚੀ ਸੀ। ਕਹਿੰਦੇ ਜੇ ਘਰ ਗਵਾਚੀ ਹੈ ਘਰ ਜਾ ਕੇ ਲੱਭ, ਇੱਥੇ ਕੋਲ ਲੱਭਦੀ ਫਿਰਦੀ ਹੈ। ਆਖਣ ਲੱਗੀ ਇਹੀ ਗੱਲ ਤਾਂ ਮੈਨੂੰ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਦ ਰੱਬ ਹੈ ਹੀ ਅੰਦਰ ਫਿਰ ਬਾਹਰ ਢੂੰਡਣ ਦੀ ਕੀ ਜ਼ਰੂਰਤ ਹੈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਜਿਨ ਗੁਰਮੁਖ ਖੋਜ ਟੰਡੋਲਿਆ, ਤਿਨ ਅੰਦਰੋਂ ਹੀ ਸੱਚ ਲੱਭਿਆ। ਅੱਜ ਤੱਕ ਜਿਨ੍ਹਾਂ ਨੂੰ ਲੱਭਾ ਅੰਦਰੋਂ ਹੀ ਲੱਭਾ, ਬਾਹਰੋਂ ਨਹੀਂ ਲੱਭਾ ਹੈ। ਕਹਿੰਦੇ ਜੇ ਰੱਬ ਅੰਦਰ ਹੈ ਫਿਰ ਬਾਹਰ ਕਾਹਦੇ ਵਾਸਤੇ ਬੰਦਾ ਲੱਭਦਾ ਫਿਰਦਾ ਹੈ।
ਜਾਂ ਫਿਰ ਬਾਹਰ ਤਾਂ ਧਨ ਮਾਹਰ।
ਜਦੋਂ ਪ੍ਰਭੂ ਪਤੀ ਜਿਹੜਾ ਹੈ ਅੰਦਰੋਂ ਲੱਭਦਾ ਨਹੀਂ, ਇਹਨੂੰ ਬਾਹਰ ਸਮਝਦਾ ਹੈ, ਫਿਰ ਕਹਿੰਦੇ ਜੀਵ ਰੂਪ ਇਸਤਰੀ ਆਪਣੀ ਮਨ ਮਰਜ਼ੀ ਦੇ ਕੰਮ ਕਰਦੀ ਹੈ।
ਬਿਨ ਨਾਮੈ ਬਹੁ ਫੇਰ ਫਿਰਾਹਰ।
ਨਾਮ ਤੋਂ ਬਗੈਰ ਕਹਿੰਦੇ ਇਸ ਤਰ੍ਹਾਂ ਜੀਵ ਫਿਰਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ।
ਸਤਿਗੁਰ ਸੰਗ ਦਿਖਾਇਆ ਜਾਹਰ।
ਸਤਿਗੁਰੂ ਨੇ ਕਿਰਪਾ ਕਰਕੇ ਕਹਿੰਦੇ ਜਾਹਰ ਹੀ ਹਾਜ਼ਰ ਹਜ਼ੂਰ ਹੀ, ਜਾਹਰਾ ਜਹੂਰ ਹੀ, ਅੰਦਰੋਂ ਹੀ ਦਿਖਾਲ ਦਿੱਤਾ।
ਜਨ ਨਾਨਕ ਸੱਚੇ ਸੱਚ ਸਮਾਹਰ।
ਐਸੇ ਗੁਰਮੁਖ ਫਿਰ ਕਹਿੰਦੇ ਸੱਚ ਦੇ ਵਿੱਚ ਹੀ ਸਮਾ ਜਾਂਦੇ ਹਨ, ਲੀਨ ਹੋ ਜਾਂਦੇ ਹਨ।
ਮਹੱਲਾ ਪੰਜਵਾਂ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ।
ਮਹਾਰਾਜ ਫਰਮਾਉਂਦੇ ਹਨ ਵੀ ਹੋਰ ਤਾਂ ਸਾਰੇ ਆਹਰ ਬੰਦਾ ਕਰਦਾ ਫਿਰਦਾ ਹੈ, ਪਰ ਇੱਕ ਆਹਰ ਨਹੀਂ ਇਹਦੇ ਕੋਲੋਂ ਹੁੰਦਾ ਹੈ। ਜਿਹੜਾ ਪਰਮੇਸ਼ਰ ਦੇ ਨਾਮ ਜਪਣ ਵਾਲਾ ਉੱਦਮ ਹੈ ਨਾ, ਉਹ ਨਹੀਂ ਕਰ ਪਾਉਂਦਾ ਹੈ। ਮਹਾਰਾਜ ਕਹਿੰਦੇ ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਇੱਕ ਆਰ ਨਹੀਂ ਕਰ ਪਾਉਂਦਾ ਹੈ ਪਰਮੇਸ਼ਰ ਦੇ ਨਾਮ ਦਾ, ਬਾਕੀ ਸਾਰੇ ਉੱਦਮ ਉਪਰਾਲੇ ਕਰਦਾ ਹੈ।
ਨਾਨਕ ਜਿਤ ਆਹਰ ਜਗ ਉਦਰੈ, ਵਿਰਲਾ ਬੂਝੈ ਕੋਏ।
ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਜਿਹੜੇ ਆਹਰ ਦੇ ਨਾਲ ਜਗਤ ਦਾ ਉਧਾਰ ਹੋਣਾ ਹੈ, ਐਸੇ ਆਹਰ ਦੀ ਕਹਿੰਦੇ ਕਿਸੇ ਵਿਰਲੇ ਨੂੰ ਹੀ ਸੋਝੀ ਪੈਂਦੀ ਹੈ, ਸਮਝ ਪੈਂਦੀ ਹੈ।
ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ।
ਪੌੜੀ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਕਿਉਂਕਿ ਇਹ ਪੌੜੀ ਆਮ ਤੌਰ ਤੇ ਆਪਾਂ ਸਰਵਣ ਕਰਦੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਵੀ, ਹੋਰ ਵੀ ਜਿੱਥੇ ਜਿੱਥੇ ਅਸਥਾਨਾਂ ਤੇ ਜਾਂ ਹੋਰ ਕਿਤੇ ਗੁਰੂ ਕੇ ਕੀਰਤਨੀਏ ਸਿੰਘ ਕੀਰਤਨ ਦੀ ਸਮਾਪਤੀ ਕਰਦੇ ਹਨ, ਉਦੋਂ ਫਿਰ ਇਹ ਪੌੜੀ ਦਾ ਗਾਇਨ ਕਰਦੇ ਹਨ, ਫਿਰ ਸਮਾਪਤੀ ਕਰਦੇ ਹਨ। ਹੇ ਵਾਹਿਗੁਰੂ ਪਰਮੇਸ਼ਰ ਜੀ, ਤੇਰਾ ਜਿਹੜਾ ਮਰਾਤਬਾ ਹੈ, ਤੇਰਾ ਜਿਹੜਾ ਰੁਤਬਾ ਹੈ, ਉਹ ਵੱਡੇ ਤੋਂ ਵੱਡਾ ਹੈ। ਤੇਰੇ ਵਰਗਾ ਰੁਤਬਾ ਹੋਰ ਕਿਸੇ ਦਾ ਨਹੀਂ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਜੇ ਸਾਡੀ ਦ੍ਰਿਸ਼ਟੀ ਦੇ ਵਿੱਚ ਹੋਰ ਕੋਈ ਤੇਰੇ ਵਰਗਾ ਰਾਜਾ ਹੋਵੇ ਤਾਂ ਹੀ ਉਹਦੇ ਪੈਰਾਂ ਵਿੱਚ ਡਿੱਗੀਏ ਨਾ। ਤੂੰ ਹੀ ਰਾਜਿਆਂ ਦਾ ਮਹਾਰਾਜਾ ਹੈ, ਮਹਾਨ ਹੈ, ਤੇਰਾ ਮਰਾਤਬਾ ਸਭ ਤੋਂ ਵੱਡਾ ਹੈ।
ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ।
ਤੇਰੇ ਅਨੇਕਾਂ ਹੀ ਰੰਗ ਕੌਤਕ ਹਨ, ਅਨੰਤ ਹੀ ਹਨ ਤੇਰੇ ਕਰਤਬ, ਉਹਨਾਂ ਨੂੰ ਜਾਣਿਆ ਨਹੀਂ ਜਾ ਸਕਦਾ। ਤੇਰੇ ਕਰਤਬਾਂ ਨੂੰ ਦੇਖ ਕੇ ਕੇਵਲ ਰਸ ਹੀ ਮਾਣਿਆ ਜਾ ਸਕਦਾ ਹੈ।
ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ।
ਸਾਰੇ ਜਿਤਨੇ ਵੀ ਜੀਵ ਹਨ ਉਹਨਾਂ ਦੇ ਅੰਦਰ ਤੁਸੀਂ ਜੀਵ ਰੂਪ ਹੋ ਕੇ ਵਸੇ ਹੋਏ ਹੋਏ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਹੋ।
ਸਭ ਕਿਸ ਤੇਰਾ ਵਸ ਤੇਰਾ ਘਰ ਭਲਾ।
ਸਾਰਾ ਕੁਝ ਤੁਹਾਡੇ ਵਸ ਦੇ ਵਿੱਚ ਹੈ, ਤੁਹਾਡੇ ਹੁਕਮ ਤੋਂ ਬਗੈਰ ਪਤਾ ਵੀ ਨਹੀਂ ਹਿੱਲ ਸਕਦਾ ਹੈ। ਸਾਰੀ ਖੇਡ ਤੁਹਾਡੇ ਹੁਕਮ ਦੇ ਵਿੱਚ ਹੀ ਵਰਤਦੀ ਹੈ। ਹੇ ਵਾਹਿਗੁਰੂ ਜੀ, ਤੁਹਾਡਾ ਜਿਹੜਾ ਘਰ ਹੈ ਹਮੇਸ਼ਾ ਹੀ ਭਲਾ ਹੈ, ਚੰਗਾ ਹੈ, ਸਾਰੀਆਂ ਚੰਗਿਆਈਆਂ ਹਨ ਤੁਹਾਡੇ ਘਰ ਵਿੱਚ।
ਤੇਰਾ ਘਰ ਆਨੰਦ ਵਧਾਈ ਤੁਧ ਘਰ।
ਹੇ ਵਾਹਿਗੁਰੂ ਜੀ, ਤੇਰੇ ਘਰ ਦੇ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ, ਹਮੇਸ਼ਾ ਵਾਧਾ ਹੈ, ਹਮੇਸ਼ਾ ਖੁਸ਼ੀਆਂ ਹਨ, ਖੇੜੇ ਹਨ, ਕਦੇ ਮਾਤਮ ਨਹੀਂ ਹੁੰਦਾ ਹੈ, ਕਦੇ ਸ਼ੋਕ ਨਹੀਂ ਹੁੰਦਾ ਹੈ, ਸਦਾ ਹੀ ਰਸ ਬਣਿਆ ਰਹਿੰਦਾ ਹੈ।
ਮਾਣ ਮਹੱਤਾ ਤੇਜ ਆਪਣਾ ਆਪ ਜਰ।
ਮਾਣ ਮਹੱਤ ਤੇਜ ਪ੍ਰਤਾਪ ਕਹਿੰਦੇ ਇਤਨਾ ਜ਼ਿਆਦਾ ਹੈ, ਇਤਨਾ ਜ਼ਿਆਦਾ ਹੈ, ਇੰਨੇ ਮਾਣ ਵਡਿਆਈ ਨੂੰ ਤੁਸੀਂ ਆਪ ਹੀ ਜਰ ਸਕਦੇ ਹੋ। ਹੋਰ ਕਿਸੇ ਦੇ ਵਿੱਚ ਥੋੜਾ ਬਹੁਤਾ ਵੀ ਮਾਣ ਹੋਵੇ ਉਹਦੇ ਫਿਰ ਪੈਰ ਭੁੰਜੇ ਨਹੀਂ ਲੱਗਦੇ ਹਨ, ਉਹ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ ਹੈ, ਉਹਦੀਆਂ ਲੱਤਾਂ ਲੜਖੜਾਉਣ ਲੱਗ ਪੈਂਦੀਆਂ ਹਨ। ਜੇ ਕੋਈ ਕਰੇ ਚੰਗਿਆਈ, ਮਨ ਚਿੱਤ ਬਹੁਤ ਬਫਾਵੇ, ਕੋਈ ਇੱਕ ਮਾੜਾ ਜਿਹਾ ਚੰਗਾ ਕਰ ਲਵੇ ਬੰਦਾ ਬੜਾ ਹੰਕਾਰ ਕਰਦਾ ਵੀ ਮੈਂ ਇਹ ਕੀਤਾ। ਮਹਾਰਾਜ ਕਹਿੰਦੇ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ, ਇੰਨੇ ਗੁਣ ਇੰਨੀਆਂ ਚੰਗਿਆਈਆਂ, ਫਰੀ ਦੇ ਵਿੱਚ ਆਕਸੀਜਨ ਦੇ ਰਿਹਾ ਹੈ, ਫਰੀ ਦੇ ਵਿੱਚ ਪ੍ਰਕਾਸ਼ ਦੇ ਰਿਹਾ ਹੈ, ਕੋਈ ਬਿੱਲ ਥੋੜ੍ਹੀ ਭਰਦੇ ਹਾਂ ਆਪਾਂ। ਇਸ ਕਰਕੇ ਕਹਿੰਦੇ ਇੰਨੀਆਂ ਵਡਿਆਈਆਂ ਹਨ, ਇਹ ਆਪਣੇ ਵਡਿਆਈ ਨੂੰ ਮਾਣ ਨੂੰ ਤੁਸੀਂ ਆਪ ਹੀ ਜਰ ਸਕਦੇ ਹੋ।
ਸਰਬ ਕਲਾ ਭਰਪੂਰ ਦਿਸੈ ਜਤ ਕਤਾ।
ਸਾਰੀਆਂ ਕਲਾ ਦੇ ਹੇ ਵਾਹਿਗੁਰੂ ਜੀ ਤੁਸੀਂ ਮਾਲਕ ਹੋ, ਸਾਰੇ ਪਾਸੇ ਤੁਸੀਂ ਵਿਆਪਕ ਹੋ, ਭਰਪੂਰ ਹੋ, ਔਰ ਸਾਰੇ ਪਾਸੇ ਰੱਬ ਦੇ ਪਿਆਰਿਆਂ ਨੂੰ ਜਿੱਥੇ ਕਿਤੇ ਵੀ ਤੁਸੀਂ ਦਿਖਾਈ ਪੈਂਦੇ ਹੋ।
ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ।
ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਵੀ ਤੁਹਾਡੇ ਚਰਨਾਂ ਦੇ ਵਿੱਚ ਸਾਡੀ ਇਹ ਬੇਨਤੀ ਹੈ ਕਿ ਜੇ ਕਿਰਪਾ ਦੇ ਘਰ ਦੇ ਵਿੱਚ ਆਏ ਹੋ ਤਾਂ ਸਾਨੂੰ ਫਿਰ ਆਪਣੇ ਦਾਸਾਂ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਕਿਉਂਕਿ ਜਿਵੇਂ ਸੰਗਲ ਦੀਆਂ ਕੜੀਆਂ ਅੱਗੇ ਅੱਗੇ ਜੁੜਦੀਆਂ ਜਾਂਦੀਆਂ ਹਨ ਨਾ, ਇਸ ਤਰ੍ਹਾਂ ਜਿਹੜੇ ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਵਾਲੇ ਅੱਗੋਂ ਉਹਨਾਂ ਦੀ ਸੇਵਾ ਕਰਨ ਵਾਲੇ ਅੱਗੋਂ ਉਹਨਾਂ ਦੇ ਅੱਗੇ ਭਾਵਨਾ ਬਣਾਉਣ ਵਾਲੇ, ਹੇ ਵਾਹਿਗੁਰੂ ਕਿਰਪਾ ਕਰੋ ਮੈਨੂੰ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਵਡਿਆਈ ਮਹਿਮਾ ਕਰਦੇ ਹਨ, ਸਾਨੂੰ ਵੀ ਉਸਤਤ ਵਡਿਆਈ ਮਹਿਮਾ ਕਰਨ ਦੀ ਜਾਤ ਸਿਖਾਲਦੇ ਹਨ। ਮਹਾਰਾਜ ਕਿਰਪਾ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣੇ। ਸਮੂਹ ਸੰਗਤ ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜੀਏ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ ਜੀ।
ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸਨ ਦਾਸ ਤੁਦ ਆਗੈ ਬਿਨਵਤਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।